ਉਚਾਰਨ ਕੀਤਾ ਹੋਇਆ ਅੰਮ੍ਰਿਤਮਈ ਵਚਨ ਹੈ ਗੁਰੂ ਸਾਹਿਬ ਦੇ ਬਚਨ ਨੇ ਗੁਰ ਰਸਨਾ ਅੰਮ੍ਰਿਤ ਬੋਲਦੀ ਗੁਰੂ ਦੀ ਰਸਨਾ ਤੋਂ ਨਿਕਲਿਆ ਹੋਇਆ ਹਰ ਬਚਨ ਅੰਮ੍ਰਿਤਮਈ ਹੈ ਸਿੱਖ ਦੇ ਕਲਿਆਣ ਵਾਸਤੇ ਹੈ ਸਿੱਖ ਦਾ ਲੋਕ ਅਤੇ ਪਰਲੋਕ ਸਵਾਰਦਾ ਹੈ ਇਹ ਪਾਵਨ ਸ਼ਬਦ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 637 ਉੱਪਰ ਅੰਕਿਤ ਕੀਤਾ ਹੈ ਮਹਾਂਪੁਰਖ ਸੰਪਰਦਾਈ ਵਿਦਵਾਨ ਇਸ ਸ਼ਬਦ ਦੀ ਉਥਾਨਕਾ ਦੇ ਵਿੱਚ ਵਚਨ ਕਰਦੇ ਹੈ ਕਿ ਜਿਸ ਵੇਲੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੁਸ਼ੋਭਿਤ ਹਨ ਜਗਤ ਜੀਆਂ ਨੂੰ ਤਾਰ ਰਹੇ ਹੈ ਉਸ ਵਕਤ ਬੀਰਬਲ ਅਕਬਰ ਬਾਦਸ਼ਾਹ ਦਾ ਜੋ ਵਜ਼ੀਰ ਸੀ ਉਹ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਬੜੇ ਦੇ ਚੁਟਕਲੇ ਮਸ਼ਹੂਰ ਨੇ ਬੜਾ ਚੰਚਲ ਬੜਾ ਚਲਾਕ ਬੁੱਧੀ ਦਾ ਮਾਲਕ ਸੀ ਬੀਰਬਲ ਆਪਣੀ ਚਤੁਰਾਈ ਨਾਲ ਅਕਬਰ ਨੂੰ ਉਹਨੇ ਪ੍ਰਸੰਨ ਕੀਤਾ ਤੇ ਅਕਬਰ ਨੇ ਬੋਧੀ ਟੈਕਸ ਨੂੰ ਦਿੱਤਾ ਬੋਧੀ ਟੈਕਸ ਭਾਵ ਕਿ ਜਿਸ ਦੇ ਵੀ ਪੰਡਿਤ ਦੇ ਬੋਧੀ ਰੱਖੀ ਹੈ ਉਹ ਤੋਂ ਤੂੰ ਇੱਕ ਟਕਾ ਲੈ ਸਕਦਾ ਜਿਵੇਂ ਜਜੀਆ ਟੈਕਸ ਸੀ ਨਾ ਧਾਰਮਿਕ ਸਥਾਨਾਂ ਤੇ ਜਾਣ ਤੇ ਟੈਕਸ ਲੱਗਦਾ ਸੀ ਇਵੇਂ ਇਹ ਬੋਧੀ ਟੈਕਸ ਗੁਰਮੁਖ ਵਿਦਵਾਨ ਕਹਿੰਦੇ ਆ ਵੀ ਬੀਰਬਲ ਨੂੰ ਗਰਾਉਣ ਦਾ ਹੱਕ ਦੇ ਦਿੱਤਾ ਉਹ ਉਗਰਾਉਂਦਾ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ ਤੇ ਸਾਰੇ ਨਗਰ ਦੇ ਵਿੱਚ ਹੋਕਾ ਦਵਾਇਆ ਵੀ ਜਿੰਨੇ ਵੀ ਇੱਥੇ ਪੰਡਿਤ ਨੇ ਜਿਨ੍ਹਾਂ ਦੀ ਬੋਧੀ ਰੱਖੀ ਹੈ ਉਹ ਮੈਨੂੰ ਇੱਕ ਟਕਾ ਦੇਣ ਆਪਣਾ ਨਾਮ ਦਰਜ ਕਰਾਉਣ ਤੇ ਗਾਂਹ ਵਾਸਤੇ ਪੱਕੇ ਤੌਰ ਤੇ ਮੈਨੂੰ ਇਹ ਟੈਕਸ ਦਿਆ ਕਰਨ ਨਗਰ ਦੀ ਸੰਗਤ ਨੇ ਇਕੱਠੇ ਹੋ ਕੇ ਬੀਰਬਲ ਨੂੰ ਕਿਹਾ ਵੀ ਅਸੀਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਸਾਈ ਹੋਈ ਨਗਰੀ ਦੇ ਵਿੱਚ ਰਹਿਣ ਵਾਲੇ ਹਾਂ ਅਸੀਂ ਤਾਂ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕਦੇ ਹਾਂ ਅਸੀਂ ਤੈਨੂੰ ਟੈਕਸ ਕਿੱਥੋਂ ਦੇਈਏ ਉਹਨੇ ਕਹਿੰਦੇ ਬੜੀ ਸ਼ਕਤੀ ਕੀਤੀ ਇਹ ਪੰਡਿਤ ਦੁਖਿਆਰੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਆਏ ਹੈ ਦੁਖੀ ਹੋ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਅਸੀਂ ਤੁਹਾਡੇ ਭਗਤ ਹਾਂ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ ਸ਼ਰਨ ਆਇਆਂ ਦੀ ਲਾਜ ਰੱਖੋ ਜਿਵੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸ਼ਰਨ ਆਏ ਹੋਏ ਕਸ਼ਮੀਰੀ ਬ੍ਰਾਹਮਣਾਂ ਦੀ ਲਾਜ ਰੱਖੀ ਸੀਸ ਦੇ ਦਿੱਤਾ ਪਰ ਉਹਨਾਂ ਦਾ ਧਰਮ ਨਹੀਂ ਜਾਣ ਦਿੱਤਾ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤਾ ਤੁਸੀਂ ਫਿਕਰ ਨਾ ਕਰੋ ਵਾਹਿਗੁਰੂ ਦੇ ਹੁਕਮ ਵਿੱਚ ਰਜਾ ਦੇ ਵਿੱਚ ਬੜੀ ਸ਼ੀਘਰਤਾ ਦੇ ਨਾਲ ਇਹਨੂੰ ਬਾਦਸ਼ਾਹ ਦਾ ਬੁਲਾਵਾ ਆਉਣ ਵਾਲਾ ਹੈ ਤੇ ਮੁੜ ਇਹ ਵਾਪਸ ਆ ਕੇ ਟੈਕਸ ਨਹੀਂ ਗਰਾ ਸਕੇਗਾ ਬਰਫ਼ ਦੇ ਵਿੱਚ ਗਲ ਕੇ ਵੀ ਮੌਤ ਹੋਣੀ ਹੈ ਇੱਧਰ ਮਹਾਰਾਜ ਦਾ ਬਚਨ ਹੋਇਆ ਉੱਧਰ ਕਹਿੰਦੇ ਉਹਨੂੰ ਸੁਨੇਹਾ ਬਾਦਸ਼ਾਹ ਦਾ ਪੁੱਜਿਆ ਕਿਸੇ ਜ਼ਰੂਰੀ ਕਾਰਜ ਲਈ ਨੂੰ ਬੁਲਾਇਆ ਮੈਂ ਇਸ ਪਾਸੇ ਨਾ ਜਾਵਾਂ ਸਤਿਗੁਰਾਂ ਦੇ ਬਚਨ ਸਫਲੇ ਹੋਏ ਮੁੜ ਬੀਰਬਲ ਵਾਪਸ ਗੋਇੰਦਵਾਲ ਸਾਹਿਬ ਨਹੀਂ ਆ ਸਕਿਆ ਬਰਫ਼ ਵਿੱਚ ਗਲ ਕੇ ਮੌਤ ਹੋਈ ਸੀ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਖੁਸ਼ੀ ਵਿੱਚ ਇਹ ਬ੍ਰਾਹਮਣ ਲੋਕ ਸੰਗਤੀ ਰੂਪ ਵਿੱਚ ਆਏ ਬੇਨਤੀਆਂ ਕੀਤੀਆਂ ਮਹਾਰਾਜ ਤੁਹਾਡਾ ਸ਼ੁਕਰ ਹੈ ਤੁਸੀਂ ਸਾਡੀ ਪੈਜ ਰੱਖੀ ਲਾਜ ਰੱਖੀ ਤਾਂ ਉਸ ਵੇਲੇ ਮਹਾਰਾਜ ਨੇ ਪ੍ਰਭੂ ਵਾਹਿਗੁਰੂ ਦਾ ਜੋ ਬਿਰਦ ਹੈ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਮਹਾਰਾਜ ਨੇ ਉਹ ਪ੍ਰਭੂ ਦਾ ਜੋ ਆਦਿ ਜੁਗਾਦੀ ਬਿਰਦ ਹੈ ਆਪਣੀ ਸ਼ਰਨ ਆਇਆਂ ਦੀ ਲਾਜ ਰੱਖਣੀ ਜੋ ਸ਼ਰਨ ਆਵੈ ਤੁਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ ਜਿਹੜਾ ਸ਼ਰਨ ਵਿੱਚ ਆ ਕੇ ਮਨ ਵਾਣੀ ਸਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਸਤਿਗੁਰੂ ਅੱਗੇ ਆਪਣਾ ਮਨ ਬਾਣੀ ਸਰੀਰ ਕਰਮਾਂ ਕਰਕੇ ਸਮਰਪਿਤ ਹੋ ਜਾਂਦਾ ਹੈ, ਉਹਨੂੰ ਮਹਾਰਾਜ ਨਗਰੋ ਨਗਰੀ ਨਿਹਾਲ ਕਰ ਦਿੰਦੇ ਆ। ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹ ਪ੍ਰਭੂ ਦੇ ਵਿਰਗ ਦੀ ਇਸ ਪਾਵਨ ਸ਼ਬਦ ਦੇ ਵਿੱਚ ਵਿਆਖਿਆ ਕਰ ਰਹੇ ਨੇ। ਅਸ਼ਟਪਦੀ ਦੇ ਰੂਪ ਦੇ ਵਿੱਚ ਅੱਠ ਪਦਿਆਂ ਦਾ ਇਹ ਸ਼ਬਦ ਹੈ। ਹਰ ਇੱਕ ਪਦੇ ਦੇ ਵਿੱਚ ਤਿੰਨ ਤਿੰਨ ਤੁਕਾਂ ਨੇ, 24 ਤੁਕਾਂ ਅੱਠ ਪਦਿਆਂ ਦੀਆਂ ਨੇ ਤੇ 2 ਤੁਕਾਂ ਰਹਾਓ ਦੇ ਬੰਦ ਵਿੱਚ, 26 ਤੁਕਾਂ ਇਸ ਪਾਵਨ ਸ਼ਬਦ ਦੇ ਵਿੱਚ ਨੇ। ਆਓ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ, ਸਾਰੇ ਸੰਗਤ ਕਰੋ ਕਿਰਪਾ, ਪ੍ਰਾਰੰਭ ਧਾਤੂ ਸ਼ਬਦ ਦੀ ਵਿਚਾਰ ਸਰਵਣ ਕਰੀਏ, ਰਸਨਾ ਸਫਲੀ ਕਰੋ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਗੀ। ਸੋਰਠ ਰਾਗ ਦੇ ਅੰਦਰ ਤੀਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਹਿਲੇ ਘਰ ਸੁਰਤਾਲ ਦੇ ਵਿੱਚ ਤਿੰਨ ਤਿੰਨ ਤੁਕਾਂ ਵਾਲਾ ਇਹ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹੈ, ਉਚਾਰ ਰਹੇ ਹਨ।
ਓਅੰਕਾਰ ਸਤਿਗੁਰ ਪ੍ਰਸਾਦ।
ਆਰੰਭਤਾ ਦੇ ਵਿੱਚ ਮਹਾਰਾਜ ਨੇ ਵਸਤੂ ਨਿਰਦੇਸ਼ ਮੰਗਲ ਬਖਸ਼ਿਸ਼ ਕੀਤਾ ਹੈ, ਉਚਾਰੇ ਹੈ। ਇੱਕ ਜੋ ਅਦਵੈਤ ਸਰੂਪ ਓਅੰਕਾਰ ਭਾਵ ਸਾਰਿਆਂ ਦਾ ਪ੍ਰਕਾਸ਼ਕ, ਸੱਤ ਦਾ ਅਰਥ ਹੈ ਤ੍ਰੈਕਾਲ ਆਬਾਦ, ਉਹ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ ਤੇ ਅਗਾਂਹ ਵੀ ਸੱਚ ਹੋਵੇਗਾ। ਇਵੇਂ ਵੀ ਜਿਵੇਂ ਕੋਈ ਹੁਣ ਹੈ ਉਹ ਪਹਿਲਾਂ ਨਹੀਂ ਸੀ ਤੇ ਅਗਾਂਹ ਨੂੰ ਨਹੀਂ ਹੋਵੇਗਾ, ਨਹੀਂ, ਉਹ ਵਾਹਿਗੁਰੂ ਆਦਿ ਕਾਲ ਵਿੱਚ ਵੀ ਸੱਚ ਹੈ, ਹੁਣ ਵੀ ਸੱਚ ਹੈ ਤੇ ਸਾਥੋਂ ਬਾਅਦ ਚ ਵੀ ਸੱਚ ਹੈ, ਇਸ ਲਈ ਉਹਨੂੰ ਸੱਤ ਕਹਿੰਦੇ ਆ। ਗੁਰ, ਗੁਰ ਦਾ ਅਰਥ ਹੈ ਚੇਤਨ, ਉਹ ਸ਼ਕਤੀ ਜੋ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ। ਮਹਾਰਾਜ ਦਾ ਬਚਨ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਵੱਡੇ ਵੱਡੇ ਠੱਗ, ਵੱਡੇ ਵੱਡੇ ਚੋਰ, ਡਾਕੂ, ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਨ ਕਰਕੇ ਐਸੀ ਕਿਰਪਾ ਕੀਤੀ, ਉਹਨਾਂ ਦਾ ਜੀਵਨ ਬਦਲ ਦਿੱਤਾ, ਦੇਵਤਿਆਂ ਵਰਗਾ ਜੀਵਨ ਬਣਾ ਦਿੱਤਾ। ਵੱਡੇ ਵੱਡੇ ਵੇਖੋ, ਮਹਾਰਾਜ ਨੇ ਦੈਂਤ ਬਿਰਤੀ ਦੇ ਅਵਲੋਕ, ਕੌਡੇ ਰਾਕਸ ਵਰਗੇ ਜਿਹੜੇ ਜਿਉਂਦੇ ਮਨੁੱਖਾਂ ਨੂੰ ਤੇਲ ਵਿੱਚ ਤਲਕੇ ਖਾਂਦੇ ਸੀ, ਇੱਕ ਦ੍ਰਿਸ਼ਟੀ ਕਰਕੇ ਮਹਾਰਾਜ ਨੇ ਉਹਨਾਂ ਦਾ ਸੁਭਾਅ ਬਦਲ ਦਿੱਤਾ। ਐਸੇ ਗੁਰੂ ਨੂੰ ਪੂਰਨ ਸਤਿਗੁਰੂ ਕਹਿੰਦੇ ਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਸਾਦ ਕਹੀਏ ਕਿਰਪਾ, ਐਸੇ ਪੂਰੇ ਗੁਰੂ ਦੀ ਕਿਰਪਾ ਨਾਲ ਜੋ ਇੱਕ ਓਅੰਕਾਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਉਸਦੀ ਪ੍ਰਾਪਤੀ ਦਰਸਾਉਂਦੇ ਹਨ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਆ, ਹੇ ਹਰ ਜੀਓ, ਹੇ ਅਕਾਲ ਪੁਰਖ ਵਾਹਿਗੁਰੂ ਹਰੀ ਜੀਓ, ਤੂੰ ਧੁਰ ਤੋਂ ਹੀ, ਮੁੱਢ ਕਦੀਮ ਤੋਂ ਹੀ ਆਪਣੇ ਭਗਤਾਂ ਦੀ ਪੈਜ ਰੱਖਦਾ। ਭਗਤ ਕੌਣ ਹੁੰਦਾ? ਵੈਸੇ ਬਾਣੀ, ਸ੍ਰੀ ਗੁਰਬਾਣੀ ਦੇ ਵਿੱਚ ਭਗਤ ਫਰੀਦ ਸਾਹਿਬ ਜੀ ਨੇ ਭਗਤ ਦੀ ਡੈਫੀਨੇਸ਼ਨ ਦਿੱਤੀ ਹੈ। ਭਗਤ ਦੀ ਪਰਿਭਾਸ਼ਾ ਕਹਿੰਦੇ ਆ, ਭਗਤ ਕਿਹਨੂੰ ਕਹਿੰਦੇ ਆ? ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਮੰਡਾਏ, ਕੋ ਐਸਾ ਭਗਤ ਸਦਾਈ। ਭਗਤ ਫਰੀਦ ਸਾਹਿਬ ਜੀ ਕਹਿੰਦੇ ਮਤ ਹੋਵੇ, ਬੁੱਧੀ ਹੋਵੇ, ਸਿਆਣਪ ਹੋਵੇ, ਪਰ ਫਿਰ ਵੀ ਅਣਜਾਣ ਬਣ ਕੇ ਰਵੇ, ਹਉਮੈ ਨਾ ਕਰੇ ਦੂਸਰਿਆਂ ਉੱਪਰ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਉਹਨਾਂ ਤੇ ਆਪਣੀ ਸਿਆਣਪ ਨਾ ਝਾੜਦਾ ਫਿਰੇ, ਆਪਣੀ ਚਤੁਰਾਈ ਦੀ ਹਉਮੈ ਵਿੱਚ ਨਾ ਰਵੇ। ਮਤ ਹੈ ਪਰ ਨਿਮਾਣਾ ਬਣ ਕੇ ਰਹਿੰਦਾ, ਇਆਣਾ ਬਾਲਕ ਵਾਂਗੂ ਰਹਿੰਦਾ ਵੀ ਮੇਰੇ ਕੋਲ ਕੋਈ ਬੁੱਧੀ ਨਹੀਂ। ਸਤਿਗੁਰੂ ਦੀ ਹਜ਼ੂਰੀ ਚ ਬੇਨਤੀਆਂ ਕਰਦਾ, ਮਹਾਰਾਜ ਮੈਂ ਕੁਝ ਨਹੀਂ ਬੋਲਣ ਜਾਣਦਾ, ਮੇਰੇ ਕੋਲ ਕੋਈ ਮਤ ਨਹੀਂ, ਤੁਸੀਂ ਕਿਰਪਾ ਕਰੋ, ਸਾਹ ਮਤ ਦੀਜੈ, ਮਹਾਰਾਜ ਮੈਨੂੰ ਐਸੀ ਮਤ ਦਿਓ। ਮਹਾਰਾਜ ਹਮ ਅੰਧਲੇ ਅੰਧ, ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਮਹਾਰਾਜ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਅੰਨੇ ਆ, ਸਾਨੂੰ ਪਤਾ ਨਹੀਂ ਅਸੀਂ ਕਿਵੇਂ ਤੁਹਾਡੇ ਦੱਸੇ ਮਾਰਗ ਤੇ ਚੱਲੀਏ, ਤੁਸੀਂ ਕਿਰਪਾ ਕਰੋ ਮਹਾਰਾਜ, ਸਾਨੂੰ ਭੁੱਲਿਆਂ ਨੂੰ ਆਪਣੇ ਦੱਸੇ ਹੋਏ ਮਾਰਗ ਤੇ ਚਲਾ ਲਓ। ਉਹ ਭਗਤ ਹੈ ਤਾਣ ਹੁੰਦੇ ਹੋਏ ਨਿਤਾਣਾ, ਤਾਣ ਦਾ ਅਰਥ ਹੈ ਬਲ, ਸਰੀਰਕ ਸ਼ਕਤੀ, ਮਾਇਕ ਤੌਰ ਤੇ ਸ਼ਕਤੀ, ਹੋਰ ਵੀ ਕਈ ਤਰ੍ਹਾਂ ਦੇ ਬਲ ਮੰਨੇ ਨੇ। ਸਰਬ ਤਰ੍ਹਾਂ ਨਾਲ ਜਿੱਥੇ ਬਲ ਹੈ ਉੱਥੇ ਆਤਮਿਕ ਤੌਰ ਤੇ ਵੀ ਸ਼ਕਤੀ ਦਾ ਮਾਲਕ ਹੋਵੇ, ਪਰ ਫਿਰ ਵੀ ਆਪਣੀ ਸ਼ਕਤੀ ਬਲ ਨਾ ਜਣਾਵੇ, ਆਪਣਾ ਤਾਣ ਕਿਸੇ ਨੂੰ ਵਿਖਾ ਕੇ ਪ੍ਰਭਾਵਿਤ ਨਾ ਕਰੇ, ਉਹ ਮਹਾਰਾਜ ਕਹਿੰਦੇ ਭਗਤ ਹੈ। ਤਾਣ ਹੁੰਦੇ ਹੋਏ ਨਿਤਾਣਾ, ਕੀ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਵਿੱਚ ਸ਼ਕਤੀ ਨਹੀਂ ਸੀ ਕੋਈ, ਪਰ ਬੰਦ ਬੰਦ ਕਟਾ ਲਿਆ, ਜੇ ਉਹ ਜੋ ਚਾਹੁੰਦੇ ਸੋ ਕਰ ਸਕਦੇ ਸੀ। ਦੇਖੋ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ ਬੰਦ ਕੱਟਿਆ ਹੋਇਆ ਟੋਕਰਿਆਂ ਦੇ ਵਿੱਚ ਪਿਆ, ਹਰ ਬੰਦ ਦੇ ਵਿੱਚ ਉਹ ਬਾਣੀ ਦੀ ਆਵਾਜ਼ ਆ ਰਹੀ ਹੈ, ਪਰ ਸ਼ਕਤੀ ਨਹੀਂ ਵਿਖਾਈ, ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਸ਼ਹੀਦ ਭਾਈ ਤਾਰੂ ਸਿੰਘ ਖੋਪਰੀ ਲਹਾ ਲਈ ਹੈ, ਨਖਾਸ ਚੌਂਕ ਦੇ ਵਿੱਚ ਬਿਨਾਂ ਖੋਪਰੀ ਦੇ ਗੁਰਸੰਗਤ ਜੀ 22 ਦਿਨ ਚੌਂਕੜਾ ਮਾਰ ਕੇ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ ਹੈ, ਪਰ ਸ਼ਕਤੀ ਨਹੀਂ ਵਿਖਾਈ। ਤਾਣ ਹੁੰਦੇ ਹੋਏ ਨਿਤਾਣਾ, ਨਿਤਾਣੇ ਬਣ ਕੇ ਰਹਿਣਾ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ, ਆਪਣਾ ਆਪਾ ਨਾ ਜਣਾਉਣਾ। ਦੇਖੋ ਮੱਥੇ ਤੋਂ ਲੈ ਕੇ ਸਰੀਰ ਨੂੰ ਆਰੇ ਦੇ ਨਾਲ ਚੀਰ ਦੇਣਾ, ਥੋੜੀ ਜਿਹੀ ਕਰਦ ਵੱਜੇ ਉਂਗਲ ਤੇ ਆਪਾਂ ਤੜਫ ਉੱਠਦੇ ਹਾਂ, ਕੋਈ ਤਿੱਖੀ ਚੀਜ਼ ਵੱਜ ਜਾਵੇ, ਕੋਈ ਸੂਈ ਵੱਜ ਜਾਵੇ, ਕਿਤੇ ਬਲੱਡ ਟੈਸਟ ਕਰਾਉਣਾ ਹੋਵੇ ਤੇ ਜਦੋਂ ਸਰਿੰਜ ਦੇ ਨਾਲ ਖੂਨ ਕੱਢਦੇ ਆ ਆਪਾਂ ਕਿੰਨੀ ਤਕਲੀਫ ਮਹਿਸੂਸ ਕਰਦੇ ਹਾਂ। ਪਰ ਧੰਨ ਭਾਈ ਮਤੀ ਦਾਸ ਜਿਨ੍ਹਾਂ ਦੀ ਮਤੀ ਮੱਥੇ ਤੋਂ ਲੈ ਕੇ ਆਰੇ ਦੇ ਨਾਲ ਚੀਰ ਕੇ ਸਾਰਾ ਸਰੀਰ ਦੋ ਫਾੜ ਕੀਤਾ, ਦੋਵਾਂ ਹਿੱਸਿਆਂ ਚੋਂ ਕਹਿੰਦੇ ਇਉਂ ਬਾਣੀ ਦੀ ਆਵਾਜ਼ ਆ ਰਹੀ ਸੀ ਜਿਵੇਂ ਦੋ ਖੰਡ ਪਾਠੀ ਭੋਗ ਦੇ ਸਲੋਕ ਪੜ੍ਹਦੇ ਹੋਣ। ਪਰ ਧੰਨੋ ਗੁਰੂ ਕੇ ਸਿੱਖ, ਉਹਨਾਂ ਨੇ ਕੋਈ ਸ਼ਕਤੀ ਨਹੀਂ ਵਿਖਾਈ। ਤਾਣ ਹੁੰਦੇ ਹੋਏ ਨਿਤਾਣਾ, ਇਹਦੀ ਵੀ ਕੋਈ ਸ਼ਕਤੀ ਨਹੀਂ ਸੀ, ਸਭ ਕੁਝ ਕਰਾ ਸਕਦੇ ਆ। ਜਦੋਂ ਇਤਿਹਾਸ ਪੜ੍ਹਦੇ ਹਾਂ ਬੜੀਆਂ ਮਹਾਰਾਜ ਦੀਆਂ ਬਖਸ਼ਿਸ਼ਾਂ ਸੀ ਇਹਨਾਂ ਨੂੰ, ਕਿਉਂਕਿ ਸਤਿਗੁਰੂ ਦੀ ਹਜ਼ੂਰੀ ਦੇ ਸਿੱਖ ਸੀ, ਸਵਾਸ ਸਵਾਸ ਸਿਮਰਨ ਕਰਨ ਵਾਲੇ, ਭਾਣੇ ਵਿੱਚ ਰਹਿਣ ਵਾਲੇ ਸਿੱਖ, ਉਹ ਅਸਲ ਭਗਤ। ਅਣ ਹੁੰਦੇ ਆਪ ਮੰਡਾਏ, ਭਾਵੇਂ ਕੋਲ ਕੁਝ ਵੀ ਨਹੀਂ ਪਰ ਫਿਰ ਵੀ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ਵੰਡ ਕੇ ਸਕਦੇ ਆ। ਜੇ ਧੰਨ ਗੁਰੂ ਨਾਨਕ ਗਰੀਬ ਨਿਵਾਜ ਮਲਕ ਭਾਗੋ ਦੇ ਪੂੜਿਆਂ ਨੂੰ ਛੱਡ ਕੇ ਭਾਈ ਲਾਲੋ ਦਾ ਬੂਹਾ ਖੜਕਾਉਂਦੇ ਹੈ, ਪੁੱਛਿਆ ਕੌਣ, ਜਨਮ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਮਹਾਰਾਜ ਨੇ ਆਵਾਜ਼ ਦਿੱਤੀ ਲਾਲੋ ਬੂਹਾ ਖੋਲ ਜਿਹਨੂੰ ਯਾਦ ਕਰਦਾ ਹੈ ਅਸੀਂ ਤੇਰੇ ਬੂਹੇ ਤੇ ਖਲੋਤੇ ਹਾਂ ਭਾਈ ਲਾਲੋ ਨੇ ਬੂਹਾ ਖੋਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਦੇ ਘਰ ਦੇ ਵਿੱਚ ਜਦੋਂ ਚਰਨ ਪਾਏ ਧੰਨ ਭਾਈ ਲਾਲੋ ਹੈਰਾਨ ਰਹਿ ਗਿਆ ਵੀ ਜਿਸ ਦਾ ਧਿਆਨ ਧਰਦਾ ਧਿਆਨ ਵਿੱਚ ਦਰਸ਼ਨ ਕਰਦਾ ਉਹੀ ਪਰਮੇਸ਼ਰ ਸਾਕਾਰ ਰੂਪ ਲੈ ਕੇ ਸਰੀਰ ਰੂਪ ਧਾਰ ਕੇ ਸਾਹਮਣੇ ਮੇਰੇ ਖਲੋਤਾ ਹੈ ਕਿਉਂਕਿ ਗੁਰੂ ਨਾਨਕ ਨਿਰੰਕਾਰ ਆਪ ਪਰਮੇਸ਼ਰ ਉਸ ਵੇਲੇ ਵੇਖੋ ਭਗਤ ਦੀ ਕੈਸੀ ਦਸਾ ਪ੍ਰੇਮ ਦੀ ਹੋਵੇਗੀ ਸੁੱਧ ਬੁੱਧ ਭੁੱਲ ਗਈ ਦਰਸ਼ਨ ਦੇਖ ਤੇ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਾਤਮਾ ਨਾ ਮਾਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਐਸੀ ਅਵਸਥਾ ਹੋ ਜਾਂਦੀ ਹੈ ਪ੍ਰੇਮੀ ਦੀ ਜਦੋਂ ਇਸ਼ਟ ਦੇ ਦੀਦਾਰ ਹੁੰਦੇ ਸੁੱਧ ਬੁੱਧ ਭੁੱਲ ਜਾਂਦੀ ਹੈ ਉਸ ਵੇਲੇ ਘਰ ਦੇ ਵਿੱਚ ਇੰਨੀ ਗਰੀਬੀ ਸੀ ਬੈਠਣ ਲਈ ਕੋਈ ਮੰਜਾ ਨਹੀਂ ਹੈ ਜਿਹੜਾ ਉੱਪਰ ਲੈਣ ਵਾਲਾ ਵਸਤਰ ਹੈ ਉਹੀ ਥੱਲੇ ਵਸਾਇਆ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਇਹਦੇ ਹੀ ਪ੍ਰਵਾਨ ਕਰੋ ਤੇ ਸਜੋ ਅਣ ਹੁੰਦੇ ਆਪ ਵੰਡਾਏ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਲੋ ਭੁੱਖ ਲੱਗੀ ਹੈ ਕੁਝ ਸੁਕਾ ਉਸ ਵੇਲੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਗਰੀਬ ਹਾਂ ਮੇਰੇ ਕੋਲ ਕੋਈ ਪਕਵਾਨ ਤਾਂ ਨਹੀਂ ਪਰ ਤੁਹਾਡੀ ਦਿੱਤੀ ਹੋਈ ਰਿਜਕ ਅਨੁਸਾਰ ਮਹਾਰਾਜ ਕੋਧਰੇ ਦਾ ਪ੍ਰਸ਼ਾਦ ਹੈ ਮਹਾਰਾਜ ਨੇ ਅੰਮ੍ਰਿਤ ਸਮਾਨ ਸਮਝ ਕੇ ਉਹ ਕੋਧਰੇ ਦਾ ਪ੍ਰਸ਼ਾਦਾ ਛਕਿਆ ਐਸੇ ਜਿਹੜੇ ਗੁਰਮੁਖ ਨੇ ਅੱਜ ਵੀ ਨੇ ਘਰ ਆਏ ਹੋਏ ਦੀ ਸੇਵਾ ਕਰਨੀ ਇਹ ਨਹੀਂ ਹੁੰਦਾ ਵੀ ਕਿਸੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਤਾਂ ਬਹੁਤੇ ਪਕਵਾਨ ਬਣਾਈਏ ਨਹੀਂ ਉਸ ਵੇਲੇ ਜੋ ਹਾਜ਼ਰ ਹੈ ਉਹ ਛਕਾ ਕੇ ਖੁਸ਼ੀ ਲੈ ਲਈਏ ਅੱਜ ਇਹ ਸਾਡੇ ਚ ਅਲੋਪ ਹੋ ਰਿਹਾ ਵੰਡ ਛਕਣ ਵਾਲੀ ਗੱਲ ਜਿੱਥੇ ਅਸੀਂ ਲੰਗਰ ਲਾਉਣੇ ਉਹ ਵੀ ਲਾਉਣੇ ਚਾਹੀਦੇ ਆ ਉਹਨਾਂ ਦੇ ਵੀ ਖਿਲਾਫ਼ ਨਹੀਂ ਬੋਲਣਾ ਪਰ ਜੇ ਕੋਈ ਘਰ ਵਿੱਚ ਆ ਗਿਆ ਉੱਥੇ ਫਾਰਮੈਲਿਟੀਆਂ ਚ ਨਹੀਂ ਪੈਣਾ ਘਰ ਆਏ ਹੋਏ ਨੂੰ ਜੇ ਪ੍ਰਸ਼ਾਦਾ ਛਕਾਵਾਂਗੇ ਤਾਂ ਸਤਿਗੁਰੂ ਦੇ ਸਿਧਾਂਤ ਅਨੁਸਾਰ ਖੁਸ਼ੀਆਂ ਮਿਲਣਗੀਆਂ ਅਣ ਹੁੰਦੇ ਆਪ ਮੰਡਾਏ ਕੋ ਐਸਾ ਭਗਤ ਸਧਾਏ ਜਿਹਦੇ ਵਿੱਚ ਇਹ ਤਿੰਨ ਕੁਆਲਿਟੀਆਂ ਨੇ ਜਿਹਦੇ ਵਿੱਚ ਇਹ ਤਿੰਨ ਗੁਰਸੰਗਤ ਜੇ ਸਿਧਾਂਤਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਨ ਦੀ ਸ਼ਕਤੀ ਹੈ ਉਹ ਭਗਤ ਹੈ ਮਹਾਰਾਜ ਕਹਿੰਦੇ ਐਸੇ ਭਗਤਾਂ ਦੀ ਇਹ ਹਰੀ ਵਾਹਿਗੁਰੂ ਤੂੰ ਸਦਾ ਹੀ ਧੁਰ ਤੋਂ ਰੱਖਦਾ ਹੈ ਗ੍ਰੰਥਕਾਰਾਂ ਨੇ ਚਾਰ ਤਰ੍ਹਾਂ ਦੇ ਭਗਤਾਂ ਦਾ ਜ਼ਿਕਰ ਕੀਤਾ ਹੈ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ ਪਟਨੇ ਦੇ ਰਹਿਣ ਵਾਲੇ ਭਾਈ ਨਿਹਾਲਾ ਜੀ ਤੇ ਨਿਬਲੂ ਜੀ ਛੇਵੇਂ ਪਾਤਸ਼ਾਹ ਧੰਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਦੀ ਹਜ਼ੂਰੀ ਦੇ ਵਿੱਚ ਆਏ ਹੈ ਬੜੇ ਵਿਦਵਾਨ ਗੁਰਸਿੱਖ ਹੋਏ ਨੇ ਭਾਈ ਨਿਹਾਲਾ ਜੀ ਤੇ ਨਿਬਲੂ ਜੀ ਗੁਰਬਾਣੀ ਦੀ ਕਥਾ ਕਰਿਆ ਕਰਦੇ ਇਹਨਾਂ ਨੇ ਮਹਾਰਾਜ ਨੂੰ ਸਵਾਲ ਪੁੱਛਿਆ ਸੀ ਮਹਾਰਾਜ ਭਗਤ ਕੌਣ ਹੁੰਦਾ ਤਾਂ ਉੱਥੇ ਮਹਾਰਾਜ ਨੇ ਜਿੱਥੇ ਗੁਰਮਤ ਦਾ ਸਿਧਾਂਤ ਗੁਰਬਾਣੀ ਅਨੁਸਾਰ ਦ੍ਰਿੜ ਕਰਾਇਆ ਉੱਥੇ ਨਾਲ ਮਹਾਰਾਜ ਨੇ ਚਾਰ ਤਰ੍ਹਾਂ ਦੇ ਭਗਤ ਕਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲਾ ਹੁੰਦਾ ਭਾਈ ਨਿਹਾਲਾ ਜੀ ਆਰਤ ਭਗਤ ਆਰਤ ਭਗਤ ਹੁੰਦਾ ਜਿਹੜਾ ਦੁੱਖ ਵੇਲੇ ਯਾਦ ਕਰੇ ਜਿਵੇਂ ਭੀੜ ਪਈ ਤੇ ਘਰ ਹਰਨਾਖ ਸੁਦੈਂਤ ਦੇ ਕਰਲਲ ਕੌਲ ਭਗਤ ਪ੍ਰਹਿਲਾਦ ਭਗਤ ਪ੍ਰਹਿਲਾਦ ਜੀ ਹੋਏ ਭਗਤ ਪ੍ਰਹਿਲਾਦ ਜੀ ਨੇ ਜਿਸ ਵੇਲੇ ਪਿਤਾ ਹੀ ਵਿਰੋਧੀ ਹੋ ਗਿਆ ਵੇਖੋ ਮਹਾਰਾਜ ਨੇ ਗੁਰਬਾਣੀ ਉਹ ਉਦਾਹਰਣਾਂ ਦਿੱਤੀਆਂ ਜਿਹੜੀਆਂ ਆਪਣੇ ਖੇਤਰ ਵਿੱਚ ਸਭ ਤੋਂ ਸ਼੍ਰੋਮਣੀ ਨੇ ਜੇ ਵਿਰੋਧਤਾ ਦੀ ਗੱਲ ਹੋਈ ਸੰਸਾਰੀ ਲੋਕ ਤਾਂ ਵਿਰੋਧਤਾ ਕਰਦੇ ਇੱਕ ਦੂਜੇ ਦੀ ਪਰਿਵਾਰ ਵਿੱਚ ਬੱਚੇ ਦੀ ਮਾਂ ਪਿਓ ਵਿਰੋਧਤਾ ਕਰੇ ਇਹਦੂ ਵੱਡੀ ਉਦਾਹਰਣ ਹੋਰ ਕਿਤੇ ਨਹੀਂ ਮਿਲਣੀ ਦੇਖੋ ਭਗਤ ਪ੍ਰਹਿਲਾਦ ਜੀ ਦਾ ਪਿਤਾ ਹਰਨਾਖਸ਼ ਦੈਂਤ ਬਿਰਤੀ ਵਾਲਾ ਜਿਹਨੇ ਐਲਾਨ ਕੀਤਾ ਸੀ ਜਲੇ ਹਰਨਾਖਸ਼ ਥਲੇ ਹਰਨਾਖਸ਼ ਮੈਂ ਪਰਮੇਸ਼ਵਰ ਹਾਂ, ਮੇਰਾ ਹੀ ਨਾਮ ਜਪੋ। ਪਰ ਭਗਤ ਪ੍ਰਹਿਲਾਦ ਜੀ ਨੇ ਇਨਕਾਰ ਕਰ ਦਿੱਤਾ। ਉਹ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਦੇ ਲਈ ਵਾਹਿਗੁਰੂ ਨੇ ਨਰਸਿੰਘ ਅਵਤਾਰ ਧਾਰਿਆ, ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ। ਜਦੋਂ ਕੋਈ ਦੁੱਖ ਆ ਜਾਵੇ, ਤਕਲੀਫ ਆ ਜਾਵੇ, ਉਦੋਂ ਆਪਾਂ ਰੱਬ ਨੂੰ ਚੇਤੇ ਕਰਦੇ ਹਾਂ, ਕਰਨਾ ਵੀ ਚਾਹੀਦਾ। ਪਰ ਕਾਮ ਪਰੇ ਹਰ ਸਿਮਰੀਆ ਐਸਾ ਸਿਮਰੋ ਨਿਤ, ਉਹ ਵਾਹਿਗੁਰੂ ਨਿਤਾ ਪ੍ਰਤੀ ਯਾਦ ਕਰੀਏ ਤਾਂ ਕਿ ਦੁੱਖ ਆਉਣ ਹੀ ਨਾ, ਦੁੱਖ ਤਲ ਜਾਣ। ਜਿਵੇਂ ਸਿਆਣੇ ਕਹਿੰਦੇ ਆ, ਸੂਲੀ ਸੂਲ ਦੇ ਵਿੱਚ ਲੰਘ ਜਾਂਦੀ ਹੈ। ਬਾਣੀ ਪੜ੍ਹਨ ਦੇ ਨਾਲ ਸਾਡੇ ਕਰਮ ਕੱਟੇ ਜਾਂਦੇ ਆ। ਗੁਰ ਕਾ ਸ਼ਬਦ ਕਾਟਾ ਕੋਟ ਕਰਮ। ਭੀੜ ਪਈ ਤੇ ਜਿਹੜਾ ਯਾਦ ਕਰਦਾ ਉਹਨੂੰ ਗੁਰਸੰਗਤ ਜੀ ਆਰਤ ਭਗਤ ਕਹਿੰਦੇ ਆ। ਦੂਜਾ ਵਿਦਵਾਨ ਕਹਿੰਦੇ ਅਰਥਾ ਅਰਥੀ ਭਗਤ, ਕਿਸੇ ਇੱਛਾ ਨੂੰ ਲੈ ਕੇ ਭਗਤੀ ਕਰਨੀ। ਜਿਵੇਂ ਭਗਤ ਧਰੂਨ ਜੀ ਦੇ ਜੀਵਨ ਦੇ ਵਿੱਚ ਜ਼ਿਕਰ ਆਉਂਦਾ ਹੈ, ਭਗਤ ਧਰੂਨ ਜੀ ਨੇ ਧਰੂਨ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ। ਜਿਸ ਵੇਲੇ ਪਿਤਾ ਦੀ ਗੋਦੀ ਉਤਾਨ ਪਦ ਰਾਜੇ ਦੀ ਗੋਦੀ ਵਿੱਚ ਬੈਠੇ ਤਾਂ ਮਤਰੇਈ ਮਾਂ ਨੇ ਗੁੱਸੇ ਵਿੱਚ ਆ ਕੇ ਗੋਦੀ ਵਿੱਚ ਪਕੜ ਕੇ ਭਗਤ ਧਰੂਨ ਜੀ ਨੂੰ ਪਟਕਾ ਕੇ ਥੱਲੇ ਸੁੱਟ ਦਿੱਤਾ ਸੀ ਫਰਸ਼ ਤੇ। ਤਾਂ ਡੁੱਡੋ ਉਲਕਾ ਮਾਂ ਪੁੱਛਿਆ, ਸਾਬਾਣੀ ਹੈ ਕਿ ਸਰੀਤਾ? ਮਾਂ ਨੇ ਕਿਹਾ ਸੀ, ਸਾਬਾਣੀ ਹਾਂ, ਜਨਮ ਦੇ ਨਾਮ ਨਾ ਭਗਤੀ ਕਰਮ ਦ੍ਰੜੀਤਾ। ਧਰੂਨ ਕਹਿੰਦਾ, ਮਾਂ ਤੂੰ ਗੋਲੀ ਹੈ ਕਿ ਰਾਣੀ ਹੈ? ਮਾਂ ਕਹਿੰਦੀ, ਪੁੱਤ ਜਨਮ ਦੀ ਰਾਣੀ ਹਾਂ, ਰਾਜੇ ਦੀ ਧੀਆਂ ਤੇ ਰਾਜੇ ਨਾਲ ਹੀ ਵਿਆਹੀ ਆ। ਫਿਰ ਮਾਂ ਜੇ ਤੂੰ ਰਾਣੀ ਆ ਤਾਂ ਮੇਰਾ ਸਤਿਕਾਰ ਨੀ, ਮੇਰਾ ਆਦਰ ਕਿਉਂ ਨੀ? ਕਹਿੰਦੀ, ਪੁੱਤਰ ਮੈਂ ਭਗਤੀ ਨਹੀਂ ਕੀਤੀ, ਪੂਰਬਲੀ ਭਗਤੀ ਕਰਕੇ ਰਾਜੇ ਦੇ ਘਰੇ ਜਨਮ ਹੋ ਗਿਆ, ਰਾਜੇ ਨਾਲ ਵਿਆਹੀ ਗਈ, ਪਰ ਹੁਣ ਅੱਗੇ ਨੀ ਮੈਂ ਬੰਦਗੀ ਕੀਤੀ। ਪੁੱਛਿਆ, ਮਾਂ ਜਿਸ ਤਖ਼ਤ ਤੇ ਬੈਠੇ ਪਿਤਾ ਦੀ ਗੋਦ ਵਿੱਚੋਂ ਮਤਰੇਈ ਨੇ ਉਠਾਇਆ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਸੁਦਮ ਤੇ ਰਾਜ ਮਿਲਿਆ, ਸਤਰੂ ਤੇ ਸਭ ਹੋਵਣ ਮੀਤਾ, ਧਨ ਸੀ ਉਹ ਮਾਂ। ਕਹਿਣ ਲੱਗੀ, ਪੁੱਤਰ ਪਰਮੇਸ਼ਵਰ ਆਰਾਧੀ ਹੈ, ਜਿੰਦੂ ਹੋਈ ਹੈ ਪਤਤ ਪਨੀਤਾ, ਪੁੱਤਰ ਪ੍ਰਭੂ ਦੀ ਬੰਦਗੀ ਕਰ। ਉਸ ਵੇਲੇ ਪ੍ਰਸੰਗ ਆਉਂਦਾ, ਭਾਈ ਗੁਰਦਾਸ ਜੀ ਕਹਿੰਦੇ ਆ, ਜਦੋਂ ਭਗਤੀ ਕਰਨ ਚੱਲੇ ਪਿੱਛੋਂ ਪਿਤਾ ਨੇ ਉਸੇ ਵੇਲੇ ਆਵਾਜ਼ ਦਿੱਤੀ ਵੀ ਤੂੰ ਨਾ ਜਾ, ਤੈਨੂੰ ਅੱਧਾ ਰਾਜ ਦੇ ਦਿੰਦੇ ਹਾਂ। ਭਗਤ ਧਰੂਨ ਜੀ ਕਹਿਣ ਲੱਗੇ, ਧੰਨ ਆ ਵਾਹਿਗੁਰੂ ਤੇਰਾ ਨਾਮ, ਤਨ ਤੇਰੀ ਭਗਤੀ, ਹਜੇ ਭਗਤੀ ਕੀਤੀ ਨੀ, ਭਗਤੀ ਕਰਨ ਨੂੰ ਤੁਰੇਈ ਆ, ਅੱਧਾ ਰਾਜ ਮਿਲਦਾ, ਮੈਂ ਅੱਧਾ ਰਾਜ ਨੀ ਲੈਣਾ, ਵਾਹਿਗੁਰੂ ਤੇਰਾ ਨਾਮ ਹੀ ਜਪਣਾ। ਤੀਸਰੇ ਕਿਸਮ ਦੇ ਭਗਤ ਹੁੰਦੇ ਆ ਅਨੰਨ ਭਗਤ, ਜਿਵੇਂ ਭਗਤ ਨਾਮਦੇਵ ਜੀ ਜੈਸੇ। ਚੌਥੇ ਗੁਰਸੰਗਤ ਜੀ ਗਿਆਨੀ ਭਗਤ, ਜਿਵੇਂ ਧੰਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਭਗਤੀ ਵੀ ਕਰਦੇ ਆ, ਗਿਆਨ ਵੀ ਆ, ਪ੍ਰਾਪਤੀ ਆ। ਜਿੱਥੇ ਖੰਡਾ ਵਾਹਿਆ ਉੱਥੇ ਚਾਰ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੱਥੀ ਲਿਖੇ, ਬਾਣੀ ਦੀਆਂ ਪੋਥੀਆਂ ਲਿਖਾਈਆਂ, ਆਪ ਵਿਦਿਆਰਥੀਆਂ ਨੂੰ ਪੜ੍ਹਾ ਕੇ ਅੱਗੇ ਟਕਸਾਲ ਦੇ ਗੁਰਸੰਗਤ ਜੀ ਪਹਿਲੇ ਮੁਖੀ ਹੋਏ। ਸ਼ਹੀਦ ਭਾਈ ਮਨੀ ਸਿੰਘ ਜੀ ਜਿੱਥੇ ਬੰਦਗੀ ਕਰਦੇ ਸੀ ਉੱਥੇ ਨਾਲ ਗੁਰਸੰਗਤ ਜੀ ਵਿਦਵਤਾ ਵੀ ਸੀ, ਗਿਆਨੀ ਭਗਤ ਹੋਏ। ਇਉਂ ਭਗਤਾਂ ਦੀਆਂ ਕੁਝ ਕਿਸਮਾਂ ਮੰਨੀਆਂ। ਅੱਗੇ ਭਗਤੀ ਵੀ ਜਿਹੜੀ ਹੈ, ਭਗਤ ਕਰਦੇ ਉਹ ਵੀ ਨੌ ਪ੍ਰਕਾਰ ਦੀ ਮੰਨੀ ਹੈ। ਸਮਾਣੀ ਹੈ, ਸਰਵਣ ਕੀਰਤਨ ਸਿਮਰਨ ਪਾਦ ਸੇਵਰ ਚਾਨ ਦਾਸਾ ਸਕਪਨ ਬੰਦਨਾ ਸਰਬਨ ਵੇਦਨ ਜਾਨ। ਭਗਤ ਨਵਾਂ ਪ੍ਰਕਾਰ ਆ, ਬਾਣੀ ਦਾ ਬਚਨ ਹੈ, ਨੌ ਪ੍ਰਕਾਰ ਦੀ ਇਹ ਭਗਤੀ ਹੈ। ਰਹੋ ਵਿਚਾਰ, ਧੰਨ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਆ, ਹੇ ਹਰੀ ਵਾਹਿਗੁਰੂ ਜੀਓ, ਤੂੰ ਧੁਰ ਤੋਂ ਹੀ ਮੁੱਢ ਕਤੀਮ ਤੋਂ ਹੀ ਜਦੋਂ ਦੀ ਸ੍ਰਿਸ਼ਟੀ ਰਚੀ ਆ ਆਪਣੇ ਭਗਤਾਂ ਦੀ ਪੈਜ ਰੱਖਦਾ ਰਿਹਾ।
ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ,
ਹੇ ਹਰੀ ਵਾਹਿਗੁਰੂ ਜੀਓ, ਤੁਸੀਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ, ਉਸਦੇ ਪਿਤਾ ਹਰਨਾਖਸ਼ ਤੋਂ ਆਪਣੇ ਭਗਤ ਦੀ ਪਹਿਜ ਰੱਖੀ, ਰੱਖਿਆ ਕੀਤੀ।
ਹਰਨਾਖਸ਼ ਮਾਰ ਪਚਾਇਆ,
ਹਰਨਾਖਸ਼ ਨੂੰ ਨੌਂਦਰਾਂ ਦੇ ਨਾਲ ਪਾੜ ਕੇ ਉਹਨੂੰ ਮਾਰ ਕੇ ਪਚਾਇਆ, ਉਹਨੂੰ ਨਸ਼ਟ ਕੀਤਾ ਤੇ ਭਗਤ ਦੀ ਪੈਜ ਰੱਖੀ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ,
ਇਹ ਹਰੀ ਵਾਹਿਗੁਰੂ ਜੀਓ, ਜਿਹੜੇ ਸਤਿਗੁਰੂ ਦੇ ਸਿੱਖ ਨੇ, ਗੁਰਮੁਖ ਨੇ, ਗੁਰੂ ਦੇ ਬਚਨਾਂ ਨੂੰ ਮੁੱਖ ਰੱਖਦੇ ਆ ਗੁਰਮੁਖ, ਉਹਨਾਂ ਨੂੰ ਭਰੋਸਾ ਹੈ ਤੇ ਜਿਹੜੇ ਮਨਮੁੱਖ ਨੇ ਉਹ ਭਰੋਸਾ ਨਹੀਂ ਕਰਦੇ। ਉਹ ਤਾਂ ਕਹਿੰਦੇ ਆ ਇਹ ਇੱਕ ਮਿਥਿਹਾਸਕ ਸਾਖੀਆਂ ਨੇ, ਉਹ ਤਾਂ ਸਾਖੀਆਂ ਕਹਿ ਕੇ ਛੱਡ ਦਿੰਦੇ ਆ, ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਭਰੋਸਾ ਹੈ ਵੀ ਵਾਹਿਗੁਰੂ ਮੁੱਢ ਕਦੀਮੀ ਸੁਭਾਅ ਦਾ ਮਾਲਕ ਹੈ, ਉਹ ਜਦੋਂ ਦੇ ਇਹ ਸ੍ਰਿਸ਼ਟੀ ਦੇ ਲੋਕ ਪੈਦਾ ਕੀਤੇ ਆ, ਭਗਤ ਪੈਦਾ ਕੀਤੇ, ਉਦੋਂ ਦੇ ਹੀ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਉਦੋਂ ਤੋਂ ਹੀ ਆਪਣੇ ਭਗਤਾਂ ਦੇ ਲਈ, ਵੇਖੋ ਭਗਤ ਨਾਮਦੇਵ ਜੀ ਦੇ ਲਈ ਮੰਦਰ ਹੀ ਫੇਰ ਦਿੱਤਾ। ਅੱਜ ਤੱਕ ਤੁਸੀਂ ਆਉਂਦੇ ਜਾਓ ਉਹ ਮੰਦਰ ਫੇਰਿਆ ਹੋਇਆ ਤੁਹਾਨੂੰ ਦਿਸੇਗਾ, ਮੈਂ ਆਪ ਵੇਖਿਆ ਉਸੇ ਤਰ੍ਹਾਂ ਮੰਦਰ ਫੇਰਿਆ ਹੋਇਆ। ਦੁਨੀਆਂ ਦਾ ਇੱਕੋ ਇੱਕ ਮੰਦਰ ਆ ਜਿਹਦਾ ਪੱਛਮ ਵੱਲ ਮੁੱਖ ਹੈ, ਅੱਜ ਵੀ ਇਨਸਾਨੀਆਂ ਨੇ ਉਹ ਮੰਦਰ ਫੇਰਿਆ ਹੋਇਆ, ਭਗਤ ਦੀ ਖਾਤਰ ਮੰਦਰ ਫੇਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਬਚਨਾਂ ਤੇ ਗੁਰਮੁਖਾਂ ਨੂੰ ਪ੍ਰੀਤੀ ਹੈ,
ਮਨ ਮੁਖ ਭਰਮ ਭੁਲਾਇਆ,
ਜਿਹੜੇ ਮਨ ਦੇ ਪਿੱਛੇ ਲੱਗਦੇ ਆ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਕਰਦੇ ਉਹ ਭਰਮ ਵਿੱਚ ਭੁੱਲੇ ਹੋਏ ਰਹਿੰਦੇ ਹਨ।
ਹਰ ਜੀ ਇਹ ਤੇਰੀ ਵਡਿਆਈ,
ਹਰੀ ਵਾਹਿਗੁਰੂ ਜੀ ਸਾਰਿਆਂ ਦੇ ਮਨਾਂ ਨੂੰ ਸੁੱਕੇ ਹਰੇ ਕੀਏ ਖਿਨ ਮਾਹੀ, ਜਿਹੜਾ ਇੱਕ ਖਿੰਨ ਦੇ ਵਿੱਚ ਸੜੇ ਬਲੇ ਮਨਾਂ ਨੂੰ ਨਾਮ ਲੈਣ ਨਾਲ ਹਰੇ ਭਰੇ ਕਰ ਦਿੰਦਾ ਹੈ, ਐਸੇ ਵਾਹਿਗੁਰੂ ਦਾ ਨਾਮ ਹੈ ਹਰੀ। ਹੇ ਹਰੀ ਜੀਓ ਇਹ ਤੇਰੀ ਵਡਿਆਈ ਹੈ, ਜਿਹੜਾ ਤੇਰੀ ਭਗਤੀ ਕਰਦਾ ਹੈ ਉਹਦੀ ਤੂੰ ਪੈਜ ਇਹ ਲੋਕ ਚ ਵੀ ਰੱਖਦਾ ਪਰਲੋਕ ਚ ਵੀ ਰੱਖਦਾ ਹੈ।
ਭਗਤਾਂ ਕੀ ਪੈਜ ਰੱਖ ਤੂੰ ਸੁਆਮੀ,
ਵਾਹਿਗੁਰੂ ਜਿੱਥੇ ਹੋਰ ਭਗਤਾਂ ਦੀ ਪੈਜ ਰੱਖਦਾ ਮਹਾਰਾਜ ਮੈਂ ਵੀ ਤੇਰੀ ਸ਼ਰਨ ਵਿੱਚ ਆ, ਮਹਾਰਾਜ ਤੂੰ ਮੇਰੀ ਵੀ ਪੈਜ ਰੱਖ।
ਭਗਤ ਤੇਰੀ ਸਰਣਾਈ,
ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਵੀ ਭਗਤ ਨੇ ਉਹ ਤੇਰੀ ਸ਼ਰਨ ਵਿੱਚ ਹਨ, ਮਨ ਵਾਣੀ ਸਰੀਰ ਕਰਕੇ ਤੇਰੀ ਸ਼ਰਨ ਵਿੱਚ ਪਏ ਹੈ। ਸ਼ਰਨ ਵਿੱਚ ਪੈਣ ਨਾਲ ਕੀ ਹੁੰਦਾ ਹੈ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਸਾਰੇ ਸੁਖ ਮਿਲਦੇ ਹੈ, ਸਾਰੇ ਦੁੱਖ ਖਤਮ ਹੋ ਜਾਂਦੇ ਹੈ, ਪ੍ਰਭੂ ਦੀ ਸ਼ਰਨ ਦੇ ਵਿੱਚ ਪੈਣਾ ਹੈ।
ਰਹਾਉ
ਦੇ ਕਰਕੇ ਸਤਿਗੁਰੂ ਫਰਮਾਉਂਦੇ ਹਨ,
ਭਗਤਾਂ ਨੂੰ ਜਮ ਜੋਹੇ ਨਾ ਸਾਕੈ,
ਜਿਹੜਾ ਬੰਦਗੀ ਕਰਦਾ ਭਗਤੀ ਕਰਦਾ ਉਹਦੇ ਨੇੜੇ ਜਮ ਦੂਤ ਨਹੀਂ ਆ ਸਕਦਾ, ਇਹ ਤਾਂ ਅਟਲ ਮਹਾਰਾਜ ਦਾ ਹੁਕਮ ਬਾਣੀ ਚ ਦਰਜ ਹੈ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋਣਾ ਤੂੰ ਨਾ ਛੁੱਟੈ ਨਿਕਟ ਨਾ ਜਾਈ ਉਹ ਦੂਤ, ਉੱਥੇ ਜਮਦੂਤ ਨੇੜੇ ਨਹੀਂ ਆ ਸਕਦਾ, ਜਮਦੂਤ ਜੋਹੇ ਦਾ ਅਰਥ ਵੇਖ ਵੀ ਨਹੀਂ ਸਕਦਾ, ਭਗਤ ਵੱਲ ਟੇਢੀ ਨਿਗਾਹ ਨਾਲ ਤੱਕ ਵੀ ਨਹੀਂ ਸਕਦਾ।
ਕਾਲ ਨਾ ਨੇੜੇ ਜਾਈ,
ਉਹਨਾਂ ਭਗਤਾਂ ਨੂੰ ਕਾਲ ਨਹੀਂ ਪੋ ਸਕਦਾ, ਉਹ ਆਪਣੀ ਮੌਜ ਦੇ ਵਿੱਚ ਆਉਂਦੇ ਆ ਤੇ ਮੌਜ ਵਿੱਚ ਹੀ ਜਾਂਦੇ ਆ, ਆਪਣੀ ਮਰਜ਼ੀ ਦੇ ਵਿੱਚ ਹੀ ਜਾਂਦੇ ਆ। ਪ੍ਰਾਤਨ ਜਦੋਂ ਇਤਿਹਾਸ ਨੂੰ ਪੜ੍ਹਦੇ ਆ, ਐਸੇ ਐਸੇ ਕਮਾਈ ਵਾਲੇ ਭਗਤੀ ਕਰਨ ਵਾਲੇ ਹੋਏ ਜਿਹੜੀ ਆਪਣੀ ਇੱਛਾ ਅਨੁਸਾਰ ਬੜਾ ਬੜਾ ਲੰਮਾ ਸਮਾਂ ਸੰਸਾਰ ਦੇ ਵਿੱਚ ਰਹੇ, ਉਹਨਾਂ ਨੂੰ ਕਾਲ ਨਹੀਂ ਪਾਉਂਦਾ।
ਕੇਵਲ ਰਾਮ ਨਾਮ ਮਨ ਵਸਿਆ,
ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਪ੍ਰਭੂ ਰਮੇ ਹੋਏ ਵਾਹਿਗੁਰੂ ਦਾ ਨਾਮ ਵਸਿਆ,
ਨਾਮੇ ਹੀ ਮੁਕਤ ਪਾਈ,
ਉਹਨਾਂ ਨੇ ਹੋਰ ਕੋਈ ਧਰਮ ਪਖੰਡ ਵਿੱਚ ਪੈ ਕੇ ਜੀਵਨ ਨਹੀਂ ਬੇਅਰਥ ਗਵਾਇਆ, ਉਹਨਾਂ ਨੇ ਕੋਈ ਮੜੀਆਂ ਮਸਾਣੀਆਂ ਨੂੰ ਨਹੀਂ ਪੂਜਿਆ, ਉਹ ਤਾਂ ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ, ਨਾਮ ਜਪ ਕੇ ਉਹਨਾਂ ਨੇ ਮੁਕਤੀ ਪਾਈ ਹੈ।
ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ,
ਜਿਨ੍ਹਾਂ ਰਿੱਧੀਆਂ ਸਿੱਧੀਆਂ ਪਿੱਛੇ ਸਾਰਾ ਜਗਤ ਬੜੇ ਯਤਨ ਕਰਦਾ, ਬੜੇ ਬੜੇ ਸਾਧਕ ਯਤਨ ਕਰਦੇ ਆ, ਬੜੇ ਬੜੇ ਲੋਕ ਯਤਨ ਕਰਦੇ ਆ, ਮੰਤਰਾਂ ਦਾ ਜਾਪ ਕਰਦੇ ਆ, ਸਾਨੂੰ ਰਿੱਧੀਆਂ ਸਿੱਧੀਆਂ ਮਿਲ ਜਾਣ, ਰਿੱਧੀ ਅੰਨ ਦੀ ਅਤੋਟਤਾ ਸਿੱਧੀ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖਾ ਭਾਉ ਮਤ ਦੇਖ ਭੂਲਾ ਵਿਸਰਾ ਤੇਰਾ ਚੇਤਨਾ ਵੈ ਨਾਉ। ਇਹ ਰਿੱਧੀਆਂ ਸਿੱਧੀਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤੀ ਕਰਨ ਵਾਲਿਆਂ ਦੇ ਸੁਤੇ ਸਿੱਧੇ ਪਿੱਛੇ ਫਿਰਦੀਆਂ ਨੇ, ਹੱਥ ਜੋੜ ਕੇ ਬੇਨਤੀਆਂ ਕਰਦੀਆਂ ਭਗਤ ਜੀ ਹੁਕਮ ਕਰੋ ਕੀ ਕਾਰਜ ਕਰੀਏ। ਉਹ ਹੱਥ ਜੋੜ ਕੇ ਖਲੋਂਦੀਆਂ ਹਨ,
ਗੁਰ ਕੈ ਸਹਿਜ ਸੁਭਾਈ।
ਭਗਤਾਂ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ ਰਿੱਧੀਆਂ ਸਿੱਧੀਆਂ ਪਾਉਣ ਲਈ, ਸਗੋਂ ਭਗਤ ਤਾਂ ਅਰਦਾਸਾਂ ਕਰਦੇ ਆ ਵਾਹਿਗੁਰੂ ਇਹ ਤੇਰੀ ਪ੍ਰਾਪਤੀ ਦੇ ਮਾਰਗ ਵਿੱਚ ਰੁਕਾਵਟਾਂ ਨੇ, ਇਹਨਾਂ ਤੋਂ ਮਹਾਰਾਜ ਸਾਨੂੰ ਪਰੇ ਰੱਖ। ਸੁਤੇ ਸਿੱਧੀ ਕਹਿੰਦੇ ਪ੍ਰਗਟ ਹੁੰਦੀ ਹੈ,
ਮਨ ਮੁਖਾਂ ਨੂੰ ਪ੍ਰਤੀਤ ਨਾ ਆਵੀ।
ਪਰ ਜਿਹੜੇ ਮਨਮੁਖ ਨੇ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ, ਨਿਤਨੇਮ ਵੀ ਨਹੀਂ ਕਰਦੇ, ਸਿਮਰਨ ਵੀ ਨਹੀਂ ਕਰਦੇ, ਸੰਗਤ ਵਿੱਚ ਵੀ ਨਹੀਂ ਆਉਂਦੇ, ਕੱਲੇ ਗੁਰਸੰਗਤ ਜੀ ਇਧਰੋਂ ਕੋਈ ਗੱਲ ਸੁਣ ਲਈ ਉਧਰੋਂ ਗੱਲ ਸੁਣ ਲਈ, ਗੁਰੂ ਕੇ ਸਿਧਾਂਤਾਂ ਤੇ ਉਂਗਲਾਂ ਚੁੱਕੀ ਜਾਣੀਆਂ, ਸਾਰਾ ਦਿਨ ਬੈਠੇ ਫੇਸਬੁੱਕਾਂ ਤੇ ਵਟਸਐਪਾਂ ਤੇ ਬੈਠੇ ਗੁਰੂ ਕੇ ਸਿਧਾਂਤਾਂ ਨੂੰ ਖੰਡਨ ਕਰੀ ਜਾਣਾ, ਇਹੋ ਜੇ ਮਨਮੁੱਖਾਂ ਨੂੰ ਪ੍ਰੀਤੀ ਨਹੀਂ ਆਉਂਦੀ, ਭਰੋਸਾ ਨਹੀਂ ਵੱਧਦਾ। ਕਿਉਂ ਨਹੀਂ ਵੱਧਦਾ? ਕਿਉਂਕਿ ਉਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ ਹੈ। ਉਹ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਕਾਵੋ। ਉਹ ਗੁਰੂ ਦੇ ਕੌਤਕਾਂ ਤੇ ਉਂਗਲਾਂ ਚੱਕਦੇ ਵੀ ਆਹ ਕਿਵੇਂ ਹੋ ਸਕਦਾ, ਉਹ ਆਪਣੇ ਵਰਗੇ ਸਮਝਦੇ ਆ ਹਰ ਕਿਸੇ ਨੂੰ, ਉਹ ਸਮਝਦੇ ਆ ਵੀ ਗੁਰੂ ਕਿਵੇਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਕੌਤਕਾਂ ਤੇ ਨਾ ਤਰਕ ਕਰ ਉਂਗਲਾਂ ਚੱਕ, ਜੋ ਗੁਰੂ ਨੇ ਕਹਿਆ ਉਹ ਕਰ, ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਨਿਤਨੇਮ ਦਿੱਤਾ ਉਹ ਕਰ। ਪਰ ਮਨਮੁੱਖਾਂ ਨੂੰ ਪ੍ਰਤੀਤ ਕਹੀਏ ਭਰੋਸਾ ਨਹੀਂ ਵੱਜਦਾ,
ਅੰਤਰ ਲੋਭ ਸੁਆਓ।
ਕਿਉਂ ਨੀ ਪ੍ਰਤੀਤੀ ਆਉਂਦੀ, ਕਿਉਂ ਨੀ ਭਰੋਸਾ ਵੱਜਦਾ? ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਲੋਭ ਕੁੱਤਾ ਬੈਠਾ, ਲੱਭ ਕੁੱਤਾ। ਗੁਰੂ ਨਾਨਕ ਸਾਹਿਬ ਕਹਿੰਦੇ ਨਾ ਲੱਭ ਕੁੱਤਾ ਕੂੜ ਚੂੜਾ, ਉਹਨਾਂ ਦੇ ਅੰਦਰ ਲੱਭ ਕੁੱਤਾ ਬੈਠਾ। ਉਹ ਹਰ ਸਿਧਾਂਤ ਨੂੰ ਲੋਭ ਦੇ ਨਾਲ ਤੋੜ ਕੇ ਵੇਖਦੇ ਆ, ਉਹ ਹਰ ਗੱਲ ਦੇ ਵਿੱਚ ਲਾਲਚ ਰੱਖਦੇ ਆ, ਉਹ ਸੰਗਤਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ, ਪਖੰਡਾਂ ਦੇ ਵਿੱਚ ਪਾ ਕੇ, ਆਪਣੇ ਪਿੱਛੇ ਲਾ ਕੇ ਉਹਨਾਂ ਦੀ ਮਾਇਆ ਹੜੱਪਣੀ ਚਾਹੁੰਦੇ ਆ। ਉਹਨਾਂ ਲੋਕਾਂ ਦੇ ਅੰਦਰ ਲੋਭ ਹੈ, ਲਾਲਚ ਹੈ, ਉਹ ਸਿਧਾਂਤ ਤੇ ਨਹੀਂ ਚੱਲਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਭ ਕਰਕੇ ਮਨਮੁਖ ਬਣੇ ਹਨ,
ਗੁਰਮੁਖ ਹਿਰਦੈ ਸ਼ਬਦ ਨਾ ਭੇਦੇ।
ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਆਪਣੇ ਹਿਰਦੇ ਨੂੰ ਸ਼ਬਦ ਦੁਆਰਾ ਬਿੰਨਿਆ ਨਹੀਂ, ਹਿਰਦੇ ਵਿੱਚ ਸ਼ਬਦ ਨੂੰ ਨਹੀਂ ਵਸਾਇਆ,
ਹਰ ਨਾਮ ਨਾ ਲਾਗਾ ਪਾਓ।
ਹਰੀ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਨਹੀਂ ਪਿਆ, ਨਾਮ ਨਹੀਂ ਜਪਦੇ ਜਿਹੜੇ।
ਕੂੜ ਕਪਟ ਪਾਜ ਲਹਿ ਜਾਸੀ।
ਉਹਨਾਂ ਦੇ ਕੂੜ ਝੂਠਾ ਜਿਹੜਾ ਗੁਰਸੰਗਤ ਜੀ ਕਪਟ ਪਖੰਡ ਦਫਾਂਗ ਬਣਾਏ ਹੋਏ ਨਾ ਵਿਖਾਵੇ ਦੇ, ਆਪਣੇ ਆਪ ਨੂੰ ਬਣ ਬਣ ਬੈਠਦੇ ਆ, ਲੋਕਾਂ ਨੂੰ ਦਿਖਾਉਂਦੇ ਆ ਵੀ ਸਭ ਕੁਝ ਸਾਨੂੰ ਹੀ ਗਿਆਨ ਹੈ। ਇਹੋ ਜੀ ਜਿਹੜੇ ਝੂਠੇ ਨੇ, ਨਾਮ ਨੀ ਜਪਦੇ, ਹਿਰਦੇ ਚ ਨਾਮ ਨੀ, ਰਸ ਨੀ, ਆਨੰਦ ਨੀ, ਗੁਰੂ ਦਾ ਭਰੋਸਾ ਨੀ, ਉਹ ਮਨਮੁੱਖਾਂ ਦਾ ਮਾਰੇ ਕਹਿੰਦੇ ਕਪਟ ਦਾ ਪਾਜ ਲੈ ਜਾਂਦਾ ਹੈ, ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਚ ਪ੍ਰਗਟ ਹੋ ਜਾਂਦੇ ਹੈ।
ਮਨਮੁੱਖ ਫਿੱਕਾ ਅਲਾਓ।
ਉਹਨਾਂ ਨੇ ਜਦੋਂ ਵੀ ਬੋਲਣਾ ਫਿੱਕਾ ਹੀ ਬੋਲਣਾ ਹੈ, ਗੁਰੂ ਤੇ ਤਰਕਾਂ ਕਰਨੀਆਂ, ਸਿਧਾਂਤਾਂ ਤੇ ਤਰਕਾਂ ਕਰਨੀਆਂ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ।
ਇਹ ਪ੍ਰਭੂ ਵਾਹਿਗੁਰੂ ਜੀ ਤੂੰ ਭਗਤਾਂ ਦੇ ਵਿੱਚ ਵਰਤਦਾ ਹੈ, ਤੂੰ ਭਗਤਾਂ ਦੇ ਅੰਦਰ ਵਰਤ ਕੇ ਸਭਨਾ ਜੀਆਂ ਦੀ ਕਲਿਆਣ ਕਰਦਾ ਹੈ, ਸਭਨਾ ਨੂੰ ਸਿੱਧੇ ਮਾਰਗ ਪਾਉਂਦਾ।
ਭਗਤੀ ਹੂੰ ਤੂੰ ਜਾਤਾ।
ਜਿਹਨੇ ਵੀ ਤੈਨੂੰ ਜਾਣਿਆ ਪਾਇਆ ਉਹ ਭਗਤੀ ਦੁਆਰਾ ਹੀ ਪਾਇਆ, ਭਗਤੀ ਤੋਂ ਬਿਨਾਂ ਕੋਈ ਨੀ ਪ੍ਰਭੂ ਨੂੰ ਪਾ ਸਕਦਾ। ਇੱਕੋ ਇੱਕ ਮਾਰਗ ਹੈ, ਮਾਰਗ ਹੈ ਗੁਰੂ ਦੇ ਦਿੱਤੇ ਹੋਏ ਗੁਰਮੰਤਰ ਦਾ ਅਭਿਆਸ ਕਰਨਾ, ਬਾਣੀ ਪੜ੍ਹਨੀ, ਗੁਰੂ ਦੇ ਦਿੱਤੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣਾ। ਮਹਾਰਾਜ ਕਹਿੰਦੇ ਭਗਤੀ ਦੁਆਰਾ ਹੀ ਜਿਹਨੇ ਪਾਇਆ ਪਾਇਆ, ਇਹਦੂ ਬਿਨਾਂ ਕੋਈ ਪਾ ਨਹੀਂ ਸਕਦਾ।
ਮਾਇਆ ਮੋਹ ਸਭ ਲੋਕ ਹੈ ਤੇਰੀ।
ਜਿਤਨੀ ਵੀ ਸ੍ਰਿਸ਼ਟੀ ਹੈ ਸਾਰੀ ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਸਾਰੀ ਸ੍ਰਿਸ਼ਟੀ ਦੀ ਐਸੀ ਦਸ਼ਾ ਬਣੀ ਹੈ,
ਤੂੰ ਏਕੋ ਪੁਰਖ ਵਿਧਾਤਾ।
ਇਹ ਵਿਧੀ ਦੇ ਰਚਨ ਵਾਲੇ ਅਕਾਲ ਪੁਰਖ ਵਾਹਿਗੁਰੂ ਤੂੰ ਇੱਕ ਹੈ। ਇਹ ਸ੍ਰਿਸ਼ਟੀ ਲੋਭ ਦੇ ਵਿੱਚ ਫਸੀ, ਮੋਹ ਚ ਫਸੀ, ਤੈਨੂੰ ਜਾਣ ਨਹੀਂ ਸਕੀ।
ਹਉ ਮੈਂ ਮਾਰ ਮਨਸਾ ਮਨ ਹੈ ਸਮਾਣੀ।
ਉਹਨਾਂ ਨੇ ਗੁਰੂ ਦੇ ਦਿੱਤੇ ਉਪਦੇਸ਼ ਅਨੁਸਾਰ ਆਪਣੀ ਹਉਮੈ ਛੱਡ ਦਿੱਤੀ ਹੈ, ਮਨ ਦੇ ਫੁਰਨਿਆਂ ਨੂੰ ਛੱਡ ਦਿੱਤਾ ਹੈ, ਇਕਾਗਰ ਚਿੱਤ ਹੋ ਕੇ ਨਾਮ ਜਪਦੇ ਹੈ।
ਗੁਰ ਕੈ ਸ਼ਬਦ ਪਛਾਤਾ।
ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਹੈ, ਅਭਿਆਸ ਕਰਦਿਆਂ ਕਰਦਿਆਂ ਪਛਾਤਾ ਉਹਨਾਂ ਨੇ, ਹੇ ਵਾਹਿਗੁਰੂ ਤੈਨੂੰ ਪਛਾਣ ਲਿਆ, ਜਾਣ ਲਿਆ, ਆਪਣੇ ਅੰਦਰੋਂ ਹੀ ਤੈਨੂੰ ਪ੍ਰਗਟ ਕਰ ਲਿਆ।
ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ।
ਐਸੇ ਜਿਹੜੇ ਭਗਤ ਨੇ ਜਿਨ੍ਹਾਂ ਦੇ ਅੰਦਰੋਂ ਵਾਹਿਗੁਰੂ ਪ੍ਰਗਟ ਹੁੰਦਾ ਹੈ, ਨਾਮ ਜਪਦੇ ਆ ਸਵਾਸ ਸਵਾਸ, ਉਹਨਾਂ ਨੂੰ ਫੁਰਨਾ ਵੀ ਕਰਨ ਦੀ ਲੋੜ ਨਹੀਂ ਪੈਂਦੀ। ਬਿਨਾਂ ਫੁਰਨੇ ਤੋਂ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ, ਉਹਨਾਂ ਦੇ ਵਾਹਿਗੁਰੂ ਸਾਰੇ ਕਾਰਜ ਸਵਾਰਦਾ। ਜਿਵੇਂ ਭਗਤ ਨਾਮਦੇਵ ਜੀ ਦੀ ਛੱਪਰੀ ਬੰਨੀ, ਭਗਤ ਕਬੀਰ ਜੀ ਦਾ ਜੱਗ ਪੂਰਾ ਕੀਤਾ, ਆਪਣੇ ਗੁਰਸਿੱਖਾਂ ਦੇ ਭਗਤਾਂ ਦੇ ਕਾਰਜ ਸਵਾਰਦਾ।
ਜਿਨ ਹਰ ਕਾ ਨਾਮ ਪਿਆਰਾ।
ਜਿਨ੍ਹਾਂ ਦੇ ਅਚਿੰਤ ਕੰਮ ਕਰਦਾ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ।
ਗੁਰ ਪ੍ਰਸਾਦ ਸਦਾ ਮਨ ਵਸਿਆ।
ਉਹ ਨਾਮ ਕਿਵੇਂ ਪ੍ਰਾਪਤ ਹੁੰਦਾ? ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਬਖਸ਼ਿਸ਼ ਦੁਆਰਾ ਹੀ ਹਿਰਦੇ ਚ ਵਸਦਾ ਹੈ।
ਸਭ ਕਾਜ ਸਵਾਰਨ ਹਾਰਾ।
ਇੱਕ ਗੁਰੂ ਦਾ ਦਿੱਤਾ ਹੋਇਆ ਨਾਮ ਹੀ ਹੈ ਜਿਹੜਾ ਸਾਰੇ ਕਾਰਜ ਸਵਾਰਦਾ ਹੈ। ਇੱਥੋਂ ਹੁਣ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ, ਕਿਸੇ ਹੋਰ ਪਖੰਡੀ ਬਹਿਮੀ ਕੋਲ ਜਾ ਕੇ ਨਾਮ ਨਹੀਂ ਲੈਣਾ। ਕੇਵਲ ਪੂਰਾ ਸਤਿਗੁਰੂ ਹੀ ਹੈ ਜਿਹਦਾ ਨਾਮ ਸਾਨੂੰ ਮੁਕਤ ਕਰ ਸਕਦਾ। ਇੱਕ ਨਾਮ ਹੀ ਹੈ, ਬਾਣੀ ਵੀ ਹੈ, ਜਿਹੜੀ ਸਾਰੇ ਕਾਰਜ ਸਵਾਰਦੀ ਹੈ। ਇਸ ਲਈ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਤਾ ਬਸ ਹੈ ਕਾਮ ਧੇਨਾ, ਸਵੈਸਾਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਹੈ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਨਾਮ ਸਾਰੇ ਕਾਰਜ ਸਵਾਰਦਾ।
ਉਹਨਾਂ ਕੀ ਰੀਸ ਕਰੇ ਸੋਭ ਗੁੱਚਾ।
ਕਈ ਫਿਰ ਐਸੇ ਹੁੰਦੇ ਆ ਸੁਣ ਗੱਲਾਂ ਆਕਾਸ਼ ਕੀ ਕੀਤਾ ਆਏ ਰੀਸ, ਭਗਤਾਂ ਦੀ ਰੀਸ ਵੀ ਕਰਦੇ ਆ, ਭਗਤਾਂ ਵਾਂਗੂ ਲਿਬਾਸ ਪਾ ਲੈਣਾ, ਭਗਤਾਂ ਵਾਂਗੂ ਉਹਨਾਂ ਨੇ ਪਹਿਰਾਵਾ ਪਾ ਕੇ ਲੋਕਾਂ ਨੂੰ ਮਗਰ ਲਾਉਣ ਦਾ ਯਤਨ ਕਰਨਾ, ਪਰ ਉਹ ਖੁਆਰ ਹੁੰਦੇ ਆ ਕਿਉਂਕਿ ਉਹ ਪਖੰਡ ਧਾਰਦੇ ਆ, ਉਹਨਾਂ ਦਾ ਪਾਜ ਲੈ ਜਾਂਦਾ।
ਜਿਨ ਹਰ ਪ੍ਰਭ ਹੈ ਰਖਵਾਰਾ।
ਜਿਨ੍ਹਾਂ ਦਾ ਪ੍ਰਭੂ ਰੱਖ ਹੈ ਉਹਨਾਂ ਦੀ ਕੋਈ ਰੀਸ ਨਹੀਂ ਕਰ ਸਕਦਾ। ਉਹਨਾਂ ਦੇ ਵਾਂਗੂ ਆਪਣਾ ਜੀਵਨ ਜੇ ਬਣਾਉਣਾ ਤਾਂ ਨਾਮ ਹੀ ਜਪਣਾ ਪੈਣਾ ਹੈ, ਗੁਰੂ ਦਾ ਗੁਰਮੰਤਰ ਲੈਣਾ ਪੈਣਾ ਹੈ, ਅੰਮ੍ਰਿਤ ਛਕਣਾ ਪੈਣਾ ਹੈ। ਪਖੰਡਾਂ ਨਾਲ ਕੋਈ ਸਰਬਤਾਂ ਨਾਲ ਕੋਈ ਮੁਕਤੀ ਨਹੀਂ ਹੋਣੀ, ਕੇਵਲ ਨਾਮ ਦੁਆਰਾ ਮੁਕਤੀ ਮੰਨੀ ਹੈ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ।
ਗੁਰੂ ਅਮਰਦਾਸ ਜੀ ਸਿੱਖਿਆ ਬਖਸ਼ਦੇ ਆ, ਭਾਈ ਗੁਰਸਿੱਖੋ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਸਿਮਰਨ ਤੋਂ ਕਿਸੇ ਨੇ ਪ੍ਰਭੂ ਨੂੰ ਪਾਇਆ।
ਮਨ ਮੁਖ ਭੌਂਕ ਮੂਏ ਬਿਲ ਲਾਈ।
ਇਹਦੇ ਵਿੱਚ ਵੱਡੇ ਵੱਡੇ ਮਨ ਮੁਖ ਭੌਂਕ ਭੌਂਕ ਕੇ ਚਲੇ ਗਏ, ਭੌਂਕ ਭੌਂਕ ਕੇ ਬੜਾ ਕੁਝ ਬੋਲ ਬੋਲ ਕੇ, ਜਿਵੇਂ ਅੱਜ ਚੱਲ ਰਿਹਾ ਗੁਰੂ ਦੇ ਸਿਧਾਂਤਾਂ ਤੇ ਬੜਾ ਖੰਡਨ ਮੰਨਣ ਹੋ ਰਿਹਾ। ਮਹਾਰਾਜ ਕਹਿੰਦੇ ਬੜੇ ਭੌਂਕ ਭੌਂਕ ਕੇ ਚਲੇ ਗਏ।
ਆਵਹਿ ਜਾਵਹਿ ਠਹਿਰ ਨਾ ਪਾਵਹਿ।
ਐਸੇ ਜਿਹੜੇ ਮਨਮੁੱਖ ਨੇ ਉਹਨਾਂ ਵੱਲ ਬਹੁਤਾ ਧਿਆਨ ਨਹੀਂ ਦੇਣਾ, ਉਹ ਆਵਹਿ ਜਾਵਹਿ ਠਹਿਰ ਨਾ ਪਾਵਹਿ, ਉਹ ਜੰਮਦੇ ਮਰਦੇ ਰਹਿੰਦੇ ਆ, ਭੌਂਕ ਭੌਂਕ ਕੇ ਇੱਥੋਂ ਚਲੇ ਜਾਂਦੇ ਆ, ਪਰ ਠੌਰ ਨਾ ਪਾਵੇ, ਦਰਗਾਹ ਚ ਥਾਂ ਨਹੀਂ ਮਿਲਦੀ।
ਦੁੱਖ ਮਹਿ ਦੁੱਖ ਸਮਾਈ।
ਉਹ ਇੱਥੇ ਵੀ ਕਲਪ ਦੇ ਦੁਖੀ ਰਹਿੰਦੇ ਆ ਤੇ ਪਰਲੋਕ ਚ ਵੀ ਜਮਾ ਨੀਆਂ ਸਜਾਵਾਂ ਭੋਗਦੇ ਦੁਖੀ ਰਹਿੰਦੇ ਆ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ।
ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਨਾਮ ਅੰਮ੍ਰਿਤ ਪੀਂਦਾ।
ਸਹਿਜੇ ਸੱਚ ਸਮਾਈ।
ਸਹਿਜੇ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ, ਨਾਮ ਜਪਦਿਆਂ ਜਪਦਿਆਂ ਸੁਤੇ ਸਿੱਧ ਪ੍ਰਾਪਤੀ ਹੋ ਜਾਂਦੀ ਹੈ।
ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਬਿਨਾਂ ਸਤਿਗੁਰੂ ਦੇ ਸੇਵਾ ਤੋਂ ਸਿਮਰਨ ਤੋਂ ਬਿਨਾਂ ਜੰਮਣ ਮਰਨ ਦਾ ਗੇੜ ਨਹੀਂ ਮੁੱਕਦਾ। ਮੈਨੂੰ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥ ਹੈ ਕੋਈ, ਪਿੱਛੋਂ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਨੇਕਾਂ ਜੂਨੀਆਂ ਚ ਭਰਮ ਕੇ ਫੇਰ ਵੀ ਸਤਿਗੁਰੂ ਦੀ ਸ਼ਰਨ ਚ ਆ ਕੇ ਮੁਕਤੀ ਮਿਲਦੀ ਆ। ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੈ।
ਜੇ ਅਨੇਕ ਕਰਮ ਕਰੈ ਅਧਕਾਈ,
ਬਹੁਤੇ ਬਹੁਤੇ ਜਿੰਨੇ ਮਰਜ਼ੀ ਕਰਮ ਕਾਂਡ ਕੋਈ ਕਰੀ ਜਾਵੇ, ਪਰ ਸਤਿਗੁਰੂ ਦੇ ਦਿੱਤੇ ਹੋਏ ਮੰਤਰ ਦੇ ਗੁਰਮੰਤਰ ਦੇ ਅਭਿਆਸ ਤੋਂ ਬਿਨਾਂ, ਸ਼ਬਦ ਦੀ ਕਮਾਈ ਤੋਂ ਬਿਨਾਂ ਮੁਕਤੀ ਨਹੀਂ ਹੋਣੀ।
ਵੇਦ ਪੜ੍ਹੈ ਤੈ ਵਾਦ ਵਖਾਣ ਹੈ।
ਮਹਾਰਾਜ ਕਹਿੰਦੇ ਪੰਡਿਤ ਜੀ ਜਿੰਨੇ ਮਰਜ਼ੀ ਤੁਸੀਂ ਵੇਦ ਪੜ੍ਹੇ ਜਾਓ, ਜਿੰਨੇ ਮਰਜ਼ੀ ਵੇਦ ਪੜ੍ਹ ਪੜ੍ਹ ਵਿਦਵਤਾ ਦੀਆਂ ਚਰਚਾਵਾਂ ਕਰੀ ਜਾਓ, ਇਹ ਵਿਅਰਥ ਹੀ ਹੈ ਸਭ ਕੁਝ। ਜਿੰਨਾ ਚਿਰ ਨਾਮ ਨਹੀਂ ਜਪਦੇ ਉਹਨਾਂ ਚਿਰ ਸਭ ਕੁਝ ਸਿਫਰਾਂ ਸਮਾਨ ਹੈ। ਨਾਮ ਜਪਣਾ ਏਕੇ ਅੰਕ ਦੀ ਤਰ੍ਹਾਂ ਹੈ, ਸਿਫਰ ਕੱਲੀ ਸਿਫਰ ਹੈ, ਉਹਦੀ ਕੋਈ ਵੈਲਿਊ ਨਹੀਂ। ਨਾਮ ਏਕੇ ਅੰਕ ਦੀ ਤਰ੍ਹਾਂ ਹੈ, ਜਦੋਂ ਨਾਲ ਨਾਮ ਜਪ ਲਿਆ ਤਾਂ ਹਰ ਕਰਮ ਦਾ ਫਲ 10 ਗੁਣਾ ਵੱਧ ਜਾਂਦਾ। ਇੱਕ ਏਕੇ ਦੇ ਨਾਲ ਇੱਕ ਸਿਫਰ ਹੋਵੇ, ਇੱਕ ਸਿਫਰ ਦੀ ਵੈਲਿਊ 10 ਗੁਣਾ ਹੋ ਜਾਂਦੀ ਹੈ, 10 ਬਣ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਕੱਲੇ ਨਾਮ ਤੋਂ ਸੱਖਣੇ ਜਿਹੜੇ ਕਰਮ ਕਾਂਡ ਨੇ, ਫਜ਼ੂਲ ਨੇ, ਬਿਨਾਂ ਹਰ ਪਤ ਗਵਾਈ, ਜਿਨ੍ਹਾਂ ਨੇ ਕਰਮਾਂ ਕਾਂਡਾਂ ਚ ਜੀਵਨ ਵਿਅਰਥ ਗਵਾਇਆ, ਉਹ ਲੋਕ ਪ੍ਰਲੋਕ ਵਿਚ ਪਤ ਇੱਜ਼ਤ ਗਵਾ ਲੈਂਦੇ ਐ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ।
ਸਤਿਗੁਰੂ ਕਿਹੜਾ ਸੱਚਾ ਹੈ? ਮਹਾਰਾਜ ਕਹਿੰਦੇ ਜਿਹਦੀ ਬਾਣੀ ਸੱਚੀ ਆ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਐਸੇ ਸਤਿਗੁਰੂ ਦਸਾਂ ਜਾਮਿਆਂ ਚ ਵਰਤੇ। ਧੰਨ ਗੁਰੂ ਨਾਨਕ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿਤਾ ਸਤਿਗੁਰੂ ਤੱਕ ਦਸੇ ਜਾਮਿਆਂ ਚ ਵਰਤ ਕੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੀ ਜਿਸ ਦੀ ਬਾਣੀ ਹੈ,
ਭਜ ਛੂਟ ਹੈ ਗੁਰ ਸਰਣਾਈ।
ਐਸੇ ਗੁਰੂ ਦੀ ਭੱਜ ਕੇ ਸ਼ਰਨ ਵਿਚ ਪੈ ਜਾਓ, ਐਸੇ ਗੁਰੂ ਦੇ ਦਿੱਤੇ ਨਾਮ ਦਾ ਭਜਨ ਕਰੋ, ਬਾਣੀ ਦਾ ਭਜਨ ਕਰੋ, ਸ਼ਰਨ ਵਿਚ ਪਿਆ ਹੀ ਛੁਟਕਾਰਾ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ।
ਗੁਰੂ ਦੇ ਮੰਤਰ ਦਾ, ਗੁਰਮੰਤਰ ਦਾ, ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਜਦੋਂ ਹਿਰਦੇ ਚ ਸ਼ਬਦ ਵਸ ਜਾਂਦਾ ਹੈ, ਮਹਾਰਾਜ ਕਹਿੰਦੇ ਸੇ ਦਰ ਸਾਚੇ, ਉਹ ਪ੍ਰਭੂ ਦੀ ਦਰਗਾਹ ਦੇ ਵਿਚ ਸੱਚੇ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਰ। ਉਹ ਇਉਂ ਮਹਾਰਾਜ ਕਹਿੰਦੇ ਜਦੋਂ ਹਿਰਦੇ ਚ ਨਾਮ ਵਸਦਾ ਹੈ, ਪ੍ਰਭੂ ਦੀ ਦਰਗਾਹ ਚ ਸਚਿਆਰ ਖਰੇ ਉਤਰਦੇ ਹੈ।
ਦਰ ਸਾਚਾ ਸਚਿਆਰਾ,
ਉਹ ਸਚਿਆਰੇ ਬਣ ਜਾਂਦੇ ਹੈ। ਉਹਨਾਂ ਨੂੰ ਰੇਰੇ ਦਰਗਾਹ ਕਹਿ ਨਾ ਕੋ, ਉਹਨਾਂ ਦਾ ਨਿਰਾਦਰ ਨਹੀਂ ਹੁੰਦਾ, ਉਹਨਾਂ ਨੂੰ ਤਾਂ ਸਾਰੇ ਫਿਰ ਲੋਕਾਂ ਦੇ ਵਿੱਚ ਸਤਿਕਾਰ ਮਿਲਦਾ ਹੈ। ਉਹਨਾਂ ਨੂੰ ਭਗਤ ਭਗਤ ਕਰ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਕਿਰਤ ਭਾਵੇਂ ਕਿੰਨੀ ਨੀਵੀਂ ਲੋਕ ਕਹਿੰਦੇ ਹੋਣ, ਪਰ ਉਹਨਾਂ ਦੇ ਨਾਮ ਜਪਣ ਕਰਕੇ ਸਾਰੀ ਦੁਨੀਆਂ ਚਰਨਾਂ ਵਿੱਚ ਸੀਸ ਝੁਕਾਉਂਦੀ ਹੈ। ਅੱਜ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਤੱਖ ਵੇਖ ਕੇ ਮੱਥਾ ਟੇਕਦੇ ਹਾਂ, ਉੱਥੇ ਭਗਤ ਕਬੀਰ ਜੀ ਨੂੰ ਵੀ ਨਾਲ ਹੀ ਮੱਥਾ ਟੇਕਦੇ ਹਾਂ, ਨਾਲ ਹੀ ਭਗਤ ਰਵਿਦਾਸ ਜੀ ਨੂੰ ਮੱਥਾ ਟੇਕਦੇ ਹਾਂ। ਸਾਰੇ ਭਗਤਾਂ ਨੂੰ ਨਾਲ ਮੱਥਾ ਟੇਕਿਆ ਜਾਂਦਾ। ਇਸ ਲਈ ਜਿਨ੍ਹਾਂ ਨੇ ਨਾਮ ਜਪਿਆ ਉਹ ਸੱਚੇ ਸਚਿਆਰ ਬਣ ਗਏ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ।
ਐਸੇ ਨਾਮੀ ਭਗਤਾਂ ਦੀ ਜਿਹੜੀ ਸੋਭਾ ਹੈ ਉਹ ਚਾਰੇ ਯੁੱਗਾਂ ਚ ਰਹਿੰਦੀ ਹੈ, ਹਰ ਯੁੱਗ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਕੋਈ ਤਰਕੀ ਕੁਤਰਕੀ ਮਨੁੱਖ, ਕੋਈ ਭੌਂਕਣ ਵਾਲੇ ਮੂਰਖ, ਮਨਮੁੱਖ ਲੋਕ, ਕੁਤਰਕੀ ਹੀਲ ਉੱਜਤਾਂ ਕਰਨ ਵਾਲੇ, ਗੁਰੂ ਦੇ ਸਿਧਾਂਤਾਂ ਤੇ ਉਂਗਲਾਂ ਚੁੱਕਣ ਵਾਲੇ, ਜਿੰਨਾ ਮਰਜ਼ੀ ਉਹਨਾਂ ਭਗਤਾਂ ਦੇ ਉਲਟ ਬੋਲੀ ਜਾਣ, ਉਹਨਾਂ ਦਾ ਜਾਸ, ਉਹਨਾਂ ਦੀ ਵਡਿਆਈ ਨਹੀਂ ਘਟਦੀ। ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ, ਯੁੱਗਾਂ ਦੇ ਵਿੱਚ ਹਰ ਯੁੱਗ ਚ ਭਗਤਾਂ ਦੀ ਸੋਭਾ ਪਰਮੇਸ਼ਰ ਨੇ ਰੱਖੀ
ਹੈ।
ਜਿੰਨੇ ਮਰਜ਼ੀ ਕੋਈ ਯਤਨ ਕਰ ਲਏ, ਭਾਵੇਂ ਰਾਜਨੀਤਿਕ ਯਤਨ ਕਰ ਲਏ, ਭਾਵੇਂ ਕੋਈ ਧਾਰਮਿਕ ਯਤਨ ਕਰ ਲਏ, ਭਾਵੇਂ ਕੋਈ ਮਾਇਕੀ ਯਤਨ ਕਰ ਲਏ, ਜਿੰਨੇ ਮਰਜ਼ੀ ਪਖੰਡ ਵਰਤ ਲਏ, ਪਰ ਭਗਤਾਂ ਦੀ ਸੋਭਾ ਨਹੀਂ ਕੋਈ ਘਟਾ ਸਕਦਾ। ਵੇਖੋ ਭਗਤ ਜੀ ਨੂੰ ਕਿਤੇ ਜਲ ਅਗਨੀ ਦੇ ਵਿੱਚ ਘੱਟੇ ਆ, ਜਲ ਨਾ ਡੁੱਬਾ ਗੁਰਪ੍ਰਸਾਦ, ਕਿਤੇ ਜਲ ਵਿੱਚ ਡੋਬਣ ਦਾ ਯਤਨ ਕੀਤਾ, ਕਿਤੇ ਬੰਨ ਕੇ ਹਾਥੀ ਦੇ ਮੂਹਰੇ ਸੁੱਟਿਆ, ਕਿਤੇ ਪਹਾੜ ਤੋਂ ਜ਼ਿਕਰ ਆਉਂਦਾ ਸੁੱਟਣ ਦਾ। ਭਗਤਾਂ ਨੂੰ ਕਿੰਨੀਆਂ ਕਿੰਨੀਆਂ ਸਜਾਵਾਂ ਦੇਣੀਆਂ ਚਾਹੀਆਂ, ਪਰ ਭਗਤਾਂ ਨੂੰ ਪ੍ਰਭੂ ਨੇ ਰੱਖਿਆ। ਉਹਨਾਂ ਦੀ ਸੋਭਾ ਮਾਰੇ ਕਹਿੰਦੇ ਜੁਗਾਂ ਜੁਗਾਂ ਚ ਹੁੰਦੀ ਹੈ, ਕੋਈ ਮੇਟ ਨਹੀਂ ਸਕਦਾ।
ਨਾਨਕ ਤਿੰਨ ਕੈ ਸਦ ਬਲਿਹਾਰੈ।
ਐਸੇ ਸਤਿਗੁਰੂ ਤੋਂ, ਐਸੇ ਭਗਤਾਂ ਤੋਂ, ਨਾਮੀ ਪੁਰਖਾਂ ਤੋਂ, ਗੁਰਮੁਖਾਂ ਤੋਂ ਮਹਾਰਾਜ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਜਿਨ ਹਰ ਰੱਖਿਆ ਉਰ ਧਾਰਾ।
ਜਿਨ੍ਹਾਂ ਭਗਤਾਂ ਨੇ ਆਪਣੇ ਉਰ ਕਹੀਏ ਹਿਰਦੇ ਵਿੱਚ ਪ੍ਰਭੂ ਦੇ ਨਾਮ ਨੂੰ ਧਾਰਨ ਕਹੀਏ ਟਿਕਾ ਕੇ ਰੱਖਿਆ, ਹਰ ਸਮੇਂ ਹਿਰਦੇ ਵਿੱਚ ਇੱਕ ਨਾਮ ਦੇ ਵਿੱਚ ਸੁਰਤ ਟਿਕਾਈ ਹੋਈ ਹੈ, ਕੋਈ ਹੋਰ ਪਦਾਰਥਾਂ ਵੱਲ ਨਹੀਂ, ਕੋਈ ਹੋਰ ਪਦਵੀਆਂ ਵੱਲ ਨਹੀਂ, ਕਿਸੇ ਪਾਸੇ ਹੋਰ ਲਾਲਚ ਵਿੱਚ ਨਹੀਂ, ਇੱਕ ਨਾਮ ਦੇ ਵਿੱਚ ਉਹਨਾਂ ਦੀ ਸੁਰਤ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ, ਰੱਥ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ। ਜਿਹੜੇ ਐਸੇ ਭਾਵਨਾ ਦੁਆਰਾ ਨਾਮ ਜਪਦੇ ਨਾਮੀ ਪੁਰਖ, ਉਹਨਾਂ ਦੀ ਚਾਰੇ ਯੁੱਗਾਂ ਚ ਸੋਭਾ ਹੁੰਦੀ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਦਾ ਇਹ ਪਾਵਨ ਪਵਿੱਤਰ ਅਸ਼ਟਪਦੀ ਦੇ ਰੂਪ ਦੇ ਵਿੱਚ ਤਿੰਨ ਤਿੰਨ ਤੁਕਾਂ ਵਾਲਾ ਸ਼ਬਦ, 26 ਤੁਕਾਂ ਆਪ ਸੰਗਤਾਂ ਨੇ ਵਿਚਾਰ ਅਧੀਨ ਸਰਵਣ ਕੀਤੀਆਂ। ਅਣਜਾਣ ਬੁੱਧੀ ਹੈ ਗੁਰਸੰਗਤ ਜੀ, ਬੇਅੰਤ ਭੁੱਲਾਂ ਹੋ ਜਾਂਦੀਆਂ, ਖਿਮਾ ਕਰਨੀ। ਸਤਿਗੁਰੂ ਜੀ ਦਾ, ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰ। ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨੋ ਜੀ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿੰਨ ਕੈ ਸਦ ਬਲਿਹਾਰੈ, ਜਿਨ ਹਰ ਰੱਖਿਆ ਉਰ ਧਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।